ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਮੁੱਖ ਖਬਰਾਂ ਇਸ ਪ੍ਰਕਾਰ ਹਨ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੂੰ ਲੈ ਕੇ ਸਿਆਸਤਦਾਨਾਂ ਵਿਚਾਲੇ ਹੋਏ ਸੁਨੇਹਿਆਂ ਦੇ ਲੀਕ ਹੋਣ ਦੀ ਕੀਤੀ ਹੈ ਨਿੰਦਾ। ਭੂਤਪੂਰਵ ਫੌਜੀ ਬੈਨ ਰੌਬਰਟ ਸਮਿਥ ਅਤੇ ਚੈਨਲ 9 ਵਿਚਲਾ ਮਾਣਹਾਨੀ ਵਾਲਾ ਮੁਕੱਦਮਾ ਕੋਵਿਡ ਕਾਰਨ ਪਏ 6 ਮਹੀਨਿਆਂ ਦੀ ਦੇਰੀ ਤੋਂ ਬਾਅਦ ਹੋਇਆ ਮੁੜ ਤੋਂ ਸ਼ੁਰੂ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਤੈਰਾਕੀ ਦੀ ਮਹਾਨ ਖਿਡਾਰਨ ਕੇਟ ਕੈਂਬਲ ਨੇ ਬਰਮਿੰਗਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਨਾ ਲੈਣ ਦਾ ਕੀਤਾ ਹੈ ਫੈਸਲਾ। ਹੁਣ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ ਮੀਡੀਆ ਵੱਲੋਂ ਭੂਤਪੂਰਵ ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਅਤੇ ਇੱਕ ਹੋਰ ਸਿਆਸਤਦਾਨ ਵਿਚਾਲੇ ਭੇਜੇ ਹੋਏ ਸੁਨੇਹਿਆਂ ਨੂੰ ਲੀਕ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਲੀਕ ਕੀਤੇ ਗਏ ਇਹਨਾਂ ਸੁਨੇਹਿਆਂ ਵਿੱਚ ਮਿਸ ਬਰਜਿਕਲੀਅਨ ਨੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੂੰ ਬਹੁਤ ਮਾੜਾ ਦੱਸਦੇ ਹੋਏ ਕਿਹਾ ਹੈ ਕਿ ਸ਼੍ਰੀ ਮੋਰਿਸਨ ਨੂੰ ਲੋਕਾਂ ਨਾਲੋਂ ਸਿਆਸਤ ਜ਼ਿਆਦਾ ਪਿਆਰੀ ਹੈ। ਪ੍ਰੀਮੀਅਰ ਡੋਮਿਨਿਕ ਪੈਰੇਟੋ ਨੇ ਕਿਹਾ ਹੈ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਕੋਲੋਂ ਨੀਤੀਆਂ ਸੰਬੰਧੀ ਸਵਾਲ ਹੀ ਕਰਨੇ ਚਾਹੀਦੇ ਹਨ, ਨਾ ਕਿ ਇਹਨਾਂ ਫਿਜ਼ੂਲ ਦੇ ਸੁਨੇਹਿਆਂ ਬਾਰੇ।
To be in a position where we've now reverted from a media sense to smear and innuendo and general gossip in text messages to become front page news is a terrible day for politics in this country.
ਫੈਡਰਲ ਕੋਰਟ ਨੇ ਅੱਜ ਭੂਤਪੂਰਵ ਫੌਜੀ ਬੈਨ ਰੌਬਰਟ ਸਮਿਥ ਅਤੇ ਚੈਨਲ 9 ਵਿਚਾਲੇ ਸ਼ੁਰੂ ਕੀਤੇ ਗਏ ਮਾਣਹਾਨੀ ਵਾਲੇ ਕੇਸ ਦੇ ਸੰਬੰਧ ਵਿੱਚ ਪਹਿਲੇ ਗੁਪਤ ਗਵਾਹ ਨੂੰ ਸੁਣਿਆ। ਇਹ ਮੁਕੱਦਮਾ 6 ਮਹੀਨਿਆਂ ਦੇ ਫਰਕ ਤੋਂ ਬਾਅਦ ਅੱਜ 2 ਫਰਵਰੀ ਵਾਲੇ ਦਿਨ ਸਿਡਨੀ ਵਿੱਚ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਵਿਕਟੋਰੀਆ ਕ੍ਰੌਸ ਨਾਲ ਸਨਮਾਨਿਤ ਇਸ ਫੌਜੀ ਨੇ ਦਾਅਵਾ ਕੀਤਾ ਹੈ ਕਿ ਚੈਨਲ 9 ਨੇ ਉਸ ਨੂੰ ਸਾਲ 2018 ਵਿੱਚ ਬਿਨਾਂ ਕਿਸੇ ਪੁਸ਼ਟੀ ਦੇ ਜੰਗੀ ਅਪਰਾਧੀ ਕਿਹਾ ਸੀ ਅਤੇ ਇਸ ਕਾਰਨ ਉਹਨਾਂ ਦੇ ਸਨਮਾਨ ਵਿੱਚ ਘਾਟਾ ਪਿਆ ਹੈ। ਅੱਜ ਦੀ ਸੁਣਵਾਈ ਦੌਰਾਨ ਸ਼੍ਰੀ ਸਮਿਥ ਨੇ ਉਸ ਗਵਾਹ ਦੇ ਬਿਆਨ ਨੂੰ ਨਕਾਰਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਸਮਿਥ ਨੇ ਆਪਣੇ ਇੱਕ ਸਾਥੀ ਨੂੰ, ਇੱਕ ਅਫਗਾਨ ਨਾਗਰਿਕ ਨੂੰ, ਗੋਲੀ ਮਾਰਨ ਲਈ ਕਿਹਾ ਸੀ। ਆਉਣ ਵਾਲੇ ਹਫ਼ਤਿਆਂ ਦੌਰਾਨ ਅਦਾਲਤ ਸ਼੍ਰੀ ਸਮਿਥ ਦੀ ਭੂਤਪੂਰਵ ਪਤਨੀ, ਪਹਿਲਾਂ ਰਹੀ ਇੱਕ ਪ੍ਰੇਮਿਕਾ ਅਤੇ ਇੱਕ ਫੈਡਰਲ MP ਐਂਡਰੂ ਹੇਸਟੀ ਦੇ ਬਿਆਨ ਵੀ ਦਰਜ ਕਰੇਗੀ। ਰਿਜ਼ਰਵ ਬੈਂਕ ਦੇ ਗਵਰਨਰ ਫਿਲਿਪ ਲੋਈ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵਿਆਜ ਦੀਆਂ ਦਰਾਂ ਵਧਾਉਣ ਤੋਂ ਪਹਿਲਾਂ ਪੂਰੀ ਸ਼ਾਂਤੀ ਨਾਲ ਸੋਚਣਗੇ। ਯਾਦ ਰਹੇ ਕਿ ਮੌਜੂਦਾ ਵਿਆਜ ਦਰਾਂ ਪਿਛਲੇ ਸਾਰੇ ਸਮੇਂ ਦੀਆਂ ਸਭ ਤੋਂ ਘੱਟ ਦਰਾਂ ਹਨ। ਮੰਗਲਵਾਰ ਨੂੰ ਕੀਤੀ ਇਸ ਸਾਲ ਦੀ ਪਹਿਲੀ ਬੈਠਕ ਦੌਰਾਨ RBA ਨੇ ਵਿਆਜ ਦੀ ਮੌਜੂਦਾ 0.1% ਵਾਲੀ ਦਰ ਨੂੰ ਉਸੇ ਤਰ੍ਹਾਂ ਰੱਖਣ ਦਾ ਫੈਸਲਾ ਕੀਤਾ ਹੈ। ਨੈਸ਼ਨਲ ਪ੍ਰੈਸ ਕਲੱਬ ਵਿੱਚ ਗੱਲ ਕਰਦੇ ਹੋਏ ਸ਼੍ਰੀ ਲੋਏ ਨੇ ਕਿਹਾ ਕਿ ਓਮੀਕ੍ਰੋਨ ਨਾਲ ਝੰਬੀ ਹੋਈ ਆਰਥਿਕਤਾ ਪਹਿਲਾਂ ਕੀਤੇ ਅੰਦਾਜ਼ਿਆਂ ਦੇ ਵਿਰੁੱਧ ਕਾਫ਼ੀ ਤਕੜੀ ਹੋ ਕੇ ਸਾਹਮਣੇ ਆ ਰਹੀ ਹੈ। ਉਹਨਾਂ ਕਿਹਾ ਕਿ ਵਿਆਜ ਦਰਾਂ ਵਿੱਚ ਕੀਤੇ ਜਾਣ ਵਾਲੇ ਕਿਸੇ ਵੀ ਵਾਧੇ ਤੋਂ ਪਹਿਲਾਂ ਮਹਿੰਗਾਈ ਅਤੇ ਤਨਖਾਹਾਂ ਵਿਚਲੇ ਵਾਧੇ ਦੇ ਨਾਲ ਨਾਲ ਕੋਵਿਡ ਦੇ ਹੋਰਨਾਂ ਨਵੇਂ ਰੂਪਾਂ ਕਾਰਨ ਆਰਥਿਕਤਾ ਉੱਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਵੀ ਵਿਚਾਰਿਆ ਜਾਵੇਗਾ।
We are in the position where we can take some time to obtain greater clarity on these issues. In countries with higher rates of inflation have less scope here. The board of the Reserve Bank is prepared to be patient as it monitors the evolution of these various factors that are affecting inflation in Australia.
ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਹਮੇਸ਼ਾ ਲਈ ਇਸਰਾਇਲ ਦਾ ਮਿੱਤਰ ਬਣ ਕੇ ਰਹੇਗਾ। ਹਾਲ ਵਿੱਚ ਹੀ ਐਮਨੈਸਟੀ ਇੰਟਰਨੈਸ਼ਨਲ ਨੇ ਇਸਰਾਇਲ ਵੱਲੋਂ ਫਲਸਤੀਨ ਉੱਤੇ ਕੀਤੇ ਰੰਗ ਭੇਦ ਵਾਲੇ ਧੱਕਿਆਂ ਦੀ ਨਿੰਦਾ ਕੀਤੀ ਹੈ। ਇਸ ਅਦਾਰੇ ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਸਰਾਇਲ ਨੇ ਫਲਸਤੀਨੀ ਲੋਕਾਂ ਦੀ ਜਾਇਦਾਦ ਧੱਕਿਆਂ ਦੇ ਨਾਲ ਖੋਹੀ ਹੈ, ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਮਾਰਿਆ ਹੈ ਅਤੇ ਬਹੁਤ ਸਾਰਿਆਂ ਨੂੰ ਨਾਗਰਿਕਤਾ ਤੋਂ ਵਾਂਝਿਆਂ ਵੀ ਰੱਖਿਆ ਹੈ। ਇਸਰਾਇਲ ਨੇ ਐਮਨੈਸਟੀ ਇੰਟਰਨੈਸ਼ਨਲ ਦੀ ਇਸ ਰਿਪੋਰਟ ਨੂੰ ਮੂਲੋਂ ਹੀ ਖਾਰਜ ਕਰ ਦਿੱਤਾ ਹੈ। ਸ਼੍ਰੀ ਮੋਰਿਸਨ ਨੇ ਇਸ ਮਸਲੇ ਉੱਤੇ ਆਪਣੇ ਵਿਚਾਰ ਇਸ ਤਰ੍ਹਾਂ ਦਿੱਤੇ ਹਨ।
There are criticisms made of all countries, but I can assure you that Australia and my government in particular will remain a staunch friend of Israel.
ਰੈਪਿਡ ਐਂਟੀਜਨ ਟੈਸਟ ਕਿੱਟਾਂ ਨੂੰ ਬਣਾਉਣ ਲਈ ਮੈਲਬਰਨ ਵਿੱਚ ਇੱਕ ਫੈਕਟਰੀ ਲਗਾਈ ਜਾਵੇਗੀ ਜਿਸ ਵਿੱਚ ਸਾਲਾਨਾ 50 ਮਿਲੀਅਨ ਕਿੱਟਾਂ ਬਣਾਈਆਂ ਜਾਣਗੀਆਂ। ਵਿਕਟੋਰੀਆ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਗਏ $268.5 ਮਿਲੀਅਨ ਡਾਲਰਾਂ ਵਾਲੀ ਰਾਸ਼ੀ ਦਾ ਇੱਕ ਹਿੱਸਾ ਦੋ ਅਜਿਹੀਆਂ ਕੰਪਨੀਆਂ ਲਈ ਰਾਖਵਾਂ ਕੀਤਾ ਜਾਵੇਗਾ ਜੋ ਕਿ COVID-19 ਨੂੰ ਕਾਬੂ ਵਿੱਚ ਰੱਖਣ ਅਤੇ ਖੋਜ ਅਤੇ ਨਿਰਮਾਣ ਸੰਬੰਧੀ ਕਾਰਜ ਕਰਨਗੀਆਂ। ਰਾਜ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਇਹਨਾਂ ਬਣਾਈਆਂ ਜਾਣ ਵਾਲੀਆਂ RAT ਕਿੱਟਾਂ ਨਾਲ ਪਹਿਲਾਂ ਰਾਜ ਦੀ ਮੰਗ ਪੂਰੀ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਜੇ ਇਹ ਵਾਧੂ ਹੋਈਆਂ ਤਾਂ ਇਹਨਾਂ ਨੂੰ ਹੋਰਨਾਂ ਰਾਜਾਂ ਨਾਲ ਵੀ ਸਾਂਝੀਆਂ ਕੀਤਾ ਜਾ ਸਕਦਾ ਹੈ।
As Victorians we can be very very proud of the depth and the diversity within our Victorian economy and drawing upon that's critically important. So whether it was about making some ventilators last year or giving us the thing that is most valuable right now, that domestic capability to produce rapid antigen tests made by Victorians for Victorians.
Queensland ਦੇ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਸਕੂਲਾਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਵੈਕਸੀਨ ਲਗਵਾ ਲੈਣ। ਰਾਜ ਦੀ ਸਿਹਤ ਮੰਤਰੀ ਯੂਐਟ ਡਾਥ ਨੇ ਕਿਹਾ ਹੈ ਕਿ ਰਾਜ ਦੇ 12 ਤੋਂ 15 ਸਾਲਾਂ ਦੇ ਸਿਰਫ 67% ਬੱਚਿਆਂ ਨੂੰ ਹੀ ਡਬਲ ਡੋਜ਼ ਲੱਗੀ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ।
This is too low. These kids are going to be going back to school, so teenagers are going back to school. There is no reason whatsoever, considering that our adult population is 92% first dose, there is no reason why your children's vaccination rates shouldn't be at the same rate.
ਇੱਕ ਨਵੀਂ ਕਰਵਾਈ ਗਈ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਦੇਸ਼ ਦੇ ਤਕਰੀਬਨ 80% ਵਸਨੀਕ ਇਹ ਮੰਨਦੇ ਹਨ ਕਿ ਇੱਥੇ ਕਈ ਸਾਲਾਂ ਤੋਂ ਰਹਿਣ ਵਾਲੇ ਅਤੇ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਸਥਾਈ ਨਾਗਰਿਕਤਾ ਦੇ ਦੇਣੀ ਚਾਹੀਦੀ ਹੈ। 1000 ਲੋਕਾਂ ਉੱਤੇ ਕੀਤੇ ਗਏ ਇਸ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 78% ਤੋਂ ਵੀ ਜ਼ਿਆਦਾ ਲੋਕ ਇਹ ਮੰਨਦੇ ਹਨ ਕਿ ਲੰਬੇ ਸਮੇਂ ਤੋਂ ਰਹਿਣ ਅਤੇ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਉਹਨਾਂ ਦੇ ਭਵਿੱਖ ਲਈ ਸਥਿਰਤਾ ਪ੍ਰਦਾਨ ਕਰਨੀ ਚਾਹੀਦੀ ਹੈ। ਹਿਊਮਨ ਰਾਈਟਸ ਲਾਅ ਸੈਂਟਰ ਦੇ ਡੇਵਿਡ ਬਰਕ ਦਾ ਕਹਿਣਾ ਹੈ ਕਿ ਇਸ ਰਿਪੋਰਟ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਸ ਸਮੇਂ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਕਾਫੀ ਡਗਮਗਾਈ ਹੋਈ ਹੈ।
As a country, we have absolutely lost our way when it comes to immigration. We have seen the highly publicized toxic political rhetoric when it comes to refugees. But I don't think that there is the same level of public understanding about what's happening with our immigration policies as a whole. We need an immigration system that actually treats people as people and that doesn't view them as simply tools for short-term labour. And I think these results show that the Australian community agrees with that.
Hun Peshan ji, Khed Samachar. ਆਸਟ੍ਰੇਲੀਆ ਦੀ ਮਹਾਨ ਤੈਰਾਕ ਕੇਟ ਕੈਂਬਲ ਇਸ ਸਾਲ ਬਰਮਿੰਗਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਨਹੀਂ ਲਏਗੀ। 4 ਸਾਲਾਂ ਦੀ ਓਲੰਪਿਕ ਚੈਂਪੀਅਨ ਨੇ ਕਾਮਨਵੈਲਥ ਖੇਡਾਂ ਵਿੱਚ ਭਾਗ ਨਾ ਲੈਣ ਦਾ ਐਲਾਨ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਉਹ 2024 ਵਾਲੀਆਂ ਓਲੰਪਿਕ ਖੇਡਾਂ ਬਾਰੇ ਵੀ ਜਲਦ ਹੀ ਫੈਸਲਾ ਕਰੇਗੀ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 71.43 ਸੈਂਟਸ ਦੇ ਬਰਾਬਰ, ਭਾਰਤ ਦੇ 53.39 ਅਤੇ ਪਾਕਿਸਤਾਨ ਦੇ 125.98 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 37 ਡਿਗਰੀ। ਐਡੀਲੇਡ ਵਿੱਚ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ 24 ਡਿਗਰੀ। ਮੈਲਬਰਨ ਦੇ ਵਿੱਚ ਵੀ ਬੱਦਲਵਾਈ ਰਹੇਗੀ, ਤਾਪਮਾਨ 21 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਹੈ, 17 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 23 ਡਿਗਰੀ। ਵੁਲੋਂਗੋਂਗ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, 21 ਡਿਗਰੀ। ਸਿਡਨੀ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ ਪੈਣ ਦੇ ਆਸਾਰ ਹਨ, 24 ਡਿਗਰੀ। ਨਿਊ ਕਾਸਲ ਵਿੱਚ ਮੀਂਹ ਪਵੇਗਾ, 24 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਘਟੇਗਾ ਅਤੇ ਤੂਫਾਨ ਆਉਣ ਦੇ ਆਸਾਰ ਹਨ, 27 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 33 ਡਿਗਰੀ। ਡਾਰਵਨ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 30 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।